करूं गुरुदेव को वंदन, वाहे गुरु मुख माहे उचारी, दोए कर जोर तरु चरना तल जाऊं सदा गुरु को बलिहारी। कान सुने उपमा गुर की गुर मूरत ध्यान हृदय में धारी, वाहे गुरु गुरु नानक साहिब जाऊं सदा गुर को बलिहारी। आद निरंजन है गुर नानक, तार के मूरत है जग आयो, लोक सुनियो पर लोक सुनियो विद लोक सुनियो सब दर्शन पायो, संगत पार उतारन को गुरु नानक साहिब पंथ चलायो, वाहे गुरु गुरु नानक साहिब तार के मूरत है जग आयो, गोविंद सिंह गुरु गत दायक आन की आस नहीं मन राई, चात्रक चीत महूर महूरत स्वांत दिदार कबहे पाई, सिंध हो तासन है पाव की गत मोहे माया कर लियो बचाई, जिसमें अमृत ज्ञान है मानक भक्त वैराग, श्री गुरु ग्रंथ साहिब उदत बंदों कर अनुराग, कहां बुद्ध प्रभ तुच्छ हमारी, वर्ण सके महिमा जो तिहारी, हम न सकत कर सिफत तुम्हारी, आप ले हो तुम कथा सुधारी, सज्जन सच्चा पातशाह हो सिर शाह दैशाह, जिस पास बहचिया सोही है सबना दावे साहो, सतनाम श्री वाहे गुरु साहिब जी, राम कली बाणी बेणी जियो की, इरको अंकार सतगुर प्रसाद, इड़ा पिंगला और सुखमना तीन बस है इकठाई, बेणी संगम तै प्राग मन मज्जन करे तथाई, किड़ा पिंगला और सुखमना।
वाहिगुरु जी का, वाहिगुरु जी का खालसा, वाहिगुरु जी की फतेह। परम पवित्र गुरु साहब जी की साजी नवाजी गुरु रूप साध संगत जीओ, आप बड़े प्यार सत्कार के सहत बाणी का नृत्य श्री आसाई दीवार का कीर्तन हर जस अमृतमयी पावन बाणी के विचार श्रवण करने वास्ते गुरु साहब जी के पवित्र चरणा च हाजरी भर रहे हो। अज रामकली राग विचों आखिरी शब्द है भगतां दी बाणी, ਭਗਤ ਬਿਣੀ ਜੀ ਦੇ ਸ਼ਬਦ ਵਿਚਾਰ ਹੈ। ਸੋ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਵਿਚਾਰ ਸ਼ਰਨ ਕਰੋ। ਭਗਤ ਜੀ ਕਿਰਪਾਲਤਾ ਕਰਦੇ ਹਨ।
ਵਾਹਿਗੁਰੂ ਸਾਹਿਬ ਜੀ ਰਾਮ ਕਲੀ ਬਾਣੀ ਬੀਣੀ ਜੀਓ ਕੀ।
ਰਾਮ ਕਲੀ ਰਾਗ ਹੈ ਤੇ ਬੀਣੀ ਭਗਤ ਜੀ ਦੀ ਰਸਨਾ ਦੁਆਰਾ ਇਹ ਬਾਣੀ ਉਚਾਰਨ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਪਰਮੇਸ਼ੁਰ ਇੱਕ ਹੈ, ਓਅੰਕਾਰ ਮੰਗਲ ਸਰੂਪ ਪ੍ਰਕਾਸ਼ ਰੂਪ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ।
ਕਿੜਾ ਪਿੰਗਲਾ ਔਰ ਸੁਖ ਮਨਾ।
ਕਿੜਾ ਜੋ ਖੱਬੀ ਸੁਰ ਹੈ, ਪਿੰਗਲਾ ਸੱਜੀ ਸੁਰ ਹੈ, ਔਰ ਅਤੇ ਜੋ ਸੁਖ ਮਨਾ ਤ੍ਰਿਪਟੀ ਦੇ ਵਿਚਾਲੇ ਹੈ, ਜਿੱਥੇ ਦੋਵੇਂ ਨਾੜੀਆਂ ਇਕੱਠੀਆਂ ਹੁੰਦੀਆਂ ਪ੍ਰਵਟਿਆਂ ਦੇ ਵਿਚਾਲੇ, ਇੱਥੇ ਤਿੰਨ ਇਕੱਠੀਆਂ ਹੋਣ ਕਰਕੇ ਇਹਨੂੰ ਤ੍ਰਿਪਟੀ ਕਹਿੰਦੇ ਆ, ਕਈ ਤੀਸਰਾ ਤਿਲ ਕਹਿੰਦੇ ਆ। ਜਿਹੜਾ ਤੇ ਪਿੰਗਲਾ ਤੇ ਸੁਖ ਮਨਾ ਇਹ ਤਿੰਨ ਜਿਹੜੀਆਂ ਇੱਕ ਸਥਾਨ ਤੇ ਦਸ ਵਾਰ ਦੇ ਰਸਤੇ ਵਿੱਚ ਵਸਦੀਆਂ ਹਨ।
ਕਿੜਾ ਪਿੰਗਲਾ ਔਰ ਸੁਖਮਨਾ।
ਸੁਖਮਨਾ ਨਾੜੀ ਹੈ,
ਤੀਨ ਬਸੈ ਇੱਕ ਠਾਈ।
ਜਿਹੜੀਆਂ ਇੱਕ ਦਸ ਵਾਰ ਦੇ ਰਸਤੇ ਵਿੱਚ ਵਸਦੀਆਂ ਹਨ, ਭਾਵ ਇਹਨਾਂ ਦਾ ਉੱਥੇ ਜੋੜ ਮੇਲ ਹੈ।
ਬੇਣੀ ਸੰਗਮ ਤੈ ਪਿਰਾਗ ਮਨ।
ਭਗਤ ਬੇਣੀ ਕਹਿੰਦੇ ਆ ਜਦੋਂ ਰਾਣਾ ਜਾਮ ਕਰਦੇ ਆ, ਜਿਹੜਾ ਸੁਰ ਦੇ ਨਾਲ ਸਵਾਸਾਂ ਨੂੰ ਖਿੱਚਦੇ ਆ, ਪਿੰਗਲਾ ਨਾ ਉਤਾਰਦੇ ਆ, ਸੁਖਮਨਾ ਕੁੰਭਕ ਠਹਿਰਾਉਂਦੇ ਆ, ਫਿਰ ਹੌਲੀ ਹੌਲੀ ਜਦੋਂ ਸ਼ਬਦ ਦਾ ਅਭਿਆਸ ਕਰਦੇ ਆ, ਇਹ ਜੋ ਝਾਂਗਮਾ ਨਾੜੀ ਪੱਪ ਦੇ ਆਕਾਰ ਵਿੱਚ ਕੁੰਡਲ ਮਾਰ ਕੇ ਦਸ ਦੁਆਰ ਦੇ ਰਸਤੇ ਵਿੱਚ ਬੈਠੀ ਹੈ, ਜਦੋਂ ਕਿ ਹੌਲੀ ਹੌਲੀ ਰਸਤਾ ਖੁੱਲ੍ਹਦਾ ਹੈ, ਇਹ ਦਸ ਦੁਆਰ ਰੂਪੀ ਪ੍ਰਯਾਗਰਾਜ ਦੇ ਵਿੱਚ ਯੋਗਾ ਆਨੰਦ ਰੂਪੀ ਇਸ਼ਨਾਨ ਕਰਦੇ ਹਨ, ਪਾਪ ਵਿਅਕਤੀਆਂ ਨੂੰ ਮਨ ਨੂੰ ਸ਼ੁੱਧ ਕਰਦੇ ਹਨ।
ਬੇਣੀ ਸੰਗਮ ਤੈ ਪਿਰਾਗ ਮਨ।
ਭਗਤ ਬੇਣੀ ਕਹਿੰਦੇ ਉੱਥੇ ਤ੍ਰਿਵੇਣੀ ਦਾ ਸੰਗਮ ਹੈ, ਜਿਵੇਂ ਪ੍ਰਯਾਗਰਾਜ, ਅਲਾਹਾਬਾਦ, ਗੰਗਾ, ਜਮੁਨਾ, ਸੁਰਸਤੀ ਤਿੰਨਾਂ ਦਾ ਸੁਮੇਲ ਹੈ, ਇੱਥੇ ਇਹਨਾਂ ਦਾ ਸੁਮੇਲ ਹੈ। ਉੱਥੇ ਜਾ ਕੇ ਯੋਗਾ ਆਨੰਦ ਦੇ ਵਿੱਚ ਸ਼ਬਦ ਦੇ ਅਭਿਆਸ ਦੁਆਰਾ ਮਨ ਦਾ ਇਸ਼ਨਾਨ ਕਰਦੇ, ਮਨ ਦੀਆਂ ਬਿਰਤੀਆਂ ਨੂੰ ਸ਼ੁੱਧ ਕਰਦੇ ਹਨ।
ਮੱਜਣ ਕਰੇ ਤਥਾਈ।
ਜੋ ਸਵਾਸਾਂ ਨੂੰ ਰੋਕ ਕੇ ਸਿਮਰਨ ਵਿੱਚ ਲੀਨ ਹੋਣਾ, ਐਸਾ ਇਸ਼ਨਾਨ ਕਰਦੇ ਹਨ।
ਸੰਤੋ ਤਹਾ ਨਿਰੰਜਨ ਰਾਮ ਹੈ।
ਇਹ ਸੰਤ ਜਨਮ ਤਹਾ ਉਸ ਜਗ੍ਹਾ ਨਿਰੰਜਨ ਮਾਇਆ ਰੂਪੀਅੰਜਨ ਕਾਲਖ ਸੁਰਮੇ ਤੋਂ ਰਹਿਤ ਰਮਿਆ ਹੋਇਆ ਰਾਮ ਪਰਮੇਸ਼ਰ ਨਿਵਾਸ ਕਰਦਾ ਹੈ।
ਗੁਰ ਗਮ ਚੀਨੈ ਬਿਰਲਾ ਕੋਏ।
ਪ੍ਰੇਮੀ ਗੁਰੂ ਤੋਂ ਗਿਆਨ ਦੀ ਗਮਤਾ ਲੈ ਕੇ ਸ਼ਬਦ ਦਾ ਅਭਿਆਸ ਕਰਦਾ ਹੈ, ਉਹ ਪਰਮਾਤਮਾ ਨੂੰ ਅਤੇ ਪਰਮਾਤਮਾ ਦੇ ਮਿਲਾਪ ਦਾ ਜੋ ਯੋਗਾਨੰਦ ਜਾਂ ਬ੍ਰਹਮਾਨੰਦ ਹੈ, ਉਸ ਨੂੰ ਚੀਨੈ ਜਾਣਨਾ ਕਰਦਾ ਹੈ।
ਤਾਂ ਨਿਰੰਜਨ ਰਮਈਆ ਹੋਏ।
ਨਿਰੰਜਨ ਜੋ ਮਾਇਆ ਰੂਪੀ ਕਾਲ ਸੁਰਮੇ ਤੋਂ ਰਹਿਤ ਸ਼ੁੱਧ ਸਰੂਪੀ ਪਰਮੇਸ਼ਰ ਰਮਈਆ ਵਿਆਪਕ ਸਰੂਪ ਪਰਮਾਤਮਾ, ਉਹਦੇ ਨਾਲ ਮਿਲਾਪ ਹੋ ਜਾਂਦਾ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਵਿਸਰਾਮ ਦੇ ਕੇ ਗਰੀਬ ਨਿਵਾਸ ਜੀ ਭਗਤ ਬਾਣੀ ਦੁਆਰਾ ਕਿਰਪਾਲਤਾ ਕਰਦੇ ਹਨ।
ਦੇਵ ਸਥਾਨ ਕਿਆ ਨਿਸ਼ਾਨੀ
ਜਿਹੜਾ ਦੇਵ ਸਥਾਨ ਹੈ ਪ੍ਰਕਾਸ਼ ਰੂਪ ਪਰਮੇਸ਼ਰ ਰਹਿਣ ਦਾ ਸਥਾਨ ਦਾ ਸੰਵਾਰ ਇਸ ਦੀ ਪ੍ਰਾਪਤੀ ਕੀ ਨਿਸ਼ਾਨੀ ਹੈ
ਤੈ ਬਾਜੇ ਸ਼ਬਦ ਅਨਾਹਤ ਬਾਣੀ
ਇਹ ਨਿਸ਼ਾਨੀ ਹੈ ਉੱਥੇ ਪਹੁੰਚੇ ਸ਼ਬਦ ਅਨਾਹਤ ਬਾਜੇ ਸੰਗੇ ਸਾਰਨ ਪਾਣੀ ਅਨਮਦੋ ਰੁਣ ਚੁਣਕਾਰ ਆਰਾਮ ਪੰਜ ਪ੍ਰਕਾਰ ਦੇ ਜਿਹੜੇ ਬਾਜੇ ਆ ਤੰਤੀ ਦੇ ਰਵਾਵ ਆ ਤਾਲ ਆ ਮਿਰਦੰਗ ਆ ਢੋਲਕ ਆ ਬਦਲਾਂ ਦੀ ਗਰਜਣਾ ਸੰਖ ਹੈ ਬੀਣਾ ਹੈ ਬੰਸਰੀ ਹੈ ਨਗਾਰਾ ਹੈ ਇਸ ਤਰ੍ਹਾਂ ਦੀਆਂ ਅਨਹਦਿਕ ਰਸ ਬੇਅੰਤ ਆਵਾਜ਼ਾਂ ਦੀਆਂ ਤੁਨਕਾਰਾਂ ਹੋ ਰਹੀਆਂ ਹਨ
ਤੈ ਚੰਦ ਨਾ ਸੂਰਜ ਪੌਣ ਨਾ ਪਾਣੀ
ਨਾ ਉੱਥੇ ਚੰਦਰਮਾ ਦੀ ਗਮਤਾ ਨਾ ਸੂਰਜ ਦੀ ਨਾ ਪੌਣ ਤੇ ਨਾ ਪਾਣੀ ਦੀ ਭਾਵ ਪੰਜਾਂ ਤੱਤਾਂ ਦੀ ਦੇਹ ਦੇ ਅਧਿਆਸ ਨੂੰ ਉੱਪਰ ਉੱਠ ਕੇ ਫਿਰ ਇਸ ਮੰਜ਼ਿਲ ਦੀ ਪ੍ਰਾਪਤੀ ਹੁੰਦੀ ਹੈ
ਸਾਖੀ ਜਾਗੀ ਗੁਰਮੁਖ ਜਾਣੀ
ਗੁਰੂ ਦੀ ਸਾਖੀ ਸਿੱਖਿਆ ਦੁਆਰਾ ਉਹ ਵਿਦਿਆ ਦੇ ਵਿੱਚ ਸੁੱਤੀ ਹੋਈ ਜਿਹੜੀ ਬਿਰਤੀ ਹੈ ਉਹ ਜਾਗ ਪੈਂਦੀ ਹੈ ਅਤੇ ਗੁਰਾਂ ਦੁਆਰਾ ਇਹ ਦਸਮ ਦੁਆਰ ਦੇ ਵਿੱਚ ਯੋਗਾਨੰਦ ਦੀ ਪ੍ਰਾਪਤੀ ਦਾ ਜੋ ਰਸ ਜਾਂ ਬ੍ਰਹਮਾਨੰਦ ਆ ਇਹਦੀ ਪ੍ਰਾਪਤੀ ਦਾ ਜੋ ਮਾਰਗ ਹੈ ਉਹ ਸਤਿਗੁਰੂ ਦੁਆਰਾ ਜਾਣਿਆ ਜਾਂਦਾ ਹੈ
ਉਪਜੈ ਗਿਆਨ ਦੁਰਮਤ ਚੀਜੈ
ਜਦੋਂ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਏ ਇਹ ਦੁਰਮਤ ਜਿਹੜੀ ਖੋਟੀ ਮਤ ਹੈ ਉਹ ਚੀਜੈ ਨਾਸ ਹੋ ਜਾਂਦੀ ਹੈ ਕਿਉਂਕਿ ਜਿਹੜੀਆਂ ਭੈੜੀਆਂ ਕਾਮ ਕ੍ਰੋਧ ਹੰਕਾਰ ਰੂਪੀ ਵਿਰਤੀਆਂ ਇਹ ਮਨ ਨੂੰ ਉੱਪਰ ਉੱਠਣ ਨਹੀਂ ਦਿੰਦੀਆਂ ਇਹ ਨੀਚੇ ਸੰਸਾਰ ਵੱਲ ਤੱਕ ਦੀਆਂ ਕਰਤਾਰ ਵੱਲ ਜਾਣ ਵਾਸਤੇ ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ ਇਹ ਪਵਿੱਤਰ ਵਿਅਕਤੀਆਂ ਜਿਹੜੀਆਂ ਸਹਾਇਕ ਹੁੰਦੀਆਂ ਇਸ ਵਾਸਤੇ ਹਾਂ ਜੀ ਫਿਰ
ਉਪਜੈ ਗਿਆਨ ਦੁਰਮਤ
ਜਦੋਂ ਪਰਮਾਤਮਾ ਦੇ ਮਿਲਾਪ ਦਾ ਗਿਆਨ ਉਪਜੈ ਪੈਦਾ ਹੋ ਜਾਏ ਤੇ ਦੁਰਮਤ ਜਿਹੜੀ ਖੋਟੀ ਮਤ ਹੈ ਉਹ ਭਾਈ ਨਾਸ ਹੋ ਜਾਂਦੀ ਹੈ ਫਿਰ ਕਿਸੇ ਪ੍ਰਕਾਰ ਦੀਆਂ ਇਹ ਪੰਜੇ ਜਿਹੜੀਆਂ ਕਾਮ ਕ੍ਰੋਧ ਰੂਪੀ ਬਿਰਤੀਆਂ ਇਹ ਖਤਮ ਹੋ ਜਾਂਦੀਆਂ ਹਨ
ਅੰਮ੍ਰਿਤ ਰਸ ਗਗਨੰਤਰ ਪੀਜੈ
ਯੋਗਾਨੰਦ ਰੂਪੀ ਅੰਮ੍ਰਿਤ ਰਸ ਸਵਾਦ ਹੈ ਗਗਨੰਤਰ ਦਸਮ ਦੁਆਰ ਵਿੱਚ ਜਾ ਕੇ ਇਨਸਾਨ ਦਾ ਮਨ ਜਿਹੜਾ ਇਸ ਰਸ ਵਿੱਚ ਭਿੱਜ ਜਾਂਦਾ ਲੀਨ ਹੋ ਜਾਂਦਾ ਹੈ
ਇਸ ਕਲਾ ਜੋ ਜਾਣੈ ਪੀਓ
ਜਿਹੜੀ ਕਲਾ ਜੋਤੀ ਹੈ ਦਸਮ ਦੁਆਰ ਜਾਣ ਦੀ ਅਤੇ ਯੋਗਾ ਨੰਦ ਦਾ ਜੋ ਰਸ ਹੈ ਉਹਨੂੰ ਪ੍ਰਾਪਤ ਕਰਨ ਦੀ ਇਸ ਕਲਾ ਸ਼ਕਤੀ ਦਾ ਜੋਤੀ ਦਾ ਜਿਹੜਾ ਗੁਰੂ ਦੁਆਰਾ ਭੇਦ ਜਾਣ ਲੈਂਦਾ ਹੈ
ਪਿਟੈ ਤਾਸ ਪਰਮ ਗੁਰਦੇਵ
ਨੂੰ ਪੇਟੇ ਮਿਲਦੇ ਹਨ ਪਰਮ ਜੋ ਵੱਡੇ ਮਹਾਨ ਹਨ ਗੁਰੂ ਜੋ ਦੇਵ ਪ੍ਰਕਾਸ਼ ਰੂਪੀ ਪਰਮੇਸ਼ਰ ਉਹਨਾਂ ਦਾ ਸਾਧ ਸੰਗਤ ਜੀ ਮਿਲਾਪ ਹੋ ਜਾਂਦਾ ਹੈ
ਦਸਮ ਦੁਆਰਾ ਅਗਮ ਅਪਾਰਾ
ਜਿਹੜਾ ਦਸਮ ਦੁਆਰਾ ਕਿਉਂਕਿ ਨੌ ਗੋਲਕਾਂ ਸਰੀਰ ਦੀਆਂ ਹਨ ਦਾਸਾਂ ਦੇ ਦੋ ਛੇ ਕੈ ਮੂੰਹ ਇਸ ਤਰ੍ਹਾਂ ਕੰਨ ਦੇ ਦੋ ਮੋਰੀਆਂ ਇਸ ਤਰ੍ਹਾਂ ਬਾਕੀ ਜਾਣ ਜਾਣ ਅਤੇ ਜਿਹੜਾ ਦਸਮ ਦੁਆਰਾ ਹਰ ਯੋਗ ਫੰਦ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹ ਗੁਪਤਿਆ ਇਹ ਜਿਹੜੇ ਅੰਤਰੀਵੀ ਮਾਰਗ ਵਿੱਚ ਅਭਿਆਸ ਦੁਆਰਾ ਚੱਲਦੇ ਆ ਉਹਨਾਂ ਨੂੰ ਇਸ ਮਾਰਗ ਦੀ ਜੋ ਸੂਝਬੂਝ ਹੈ ਉਹ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ ਦਸਮ ਦੁਆਰਾ ਜਿਹੜਾ ਦਸਮ ਦੁਆਰ ਹੈ ਜਿੱਥੇ ਸਾਡਾ ਤਾਲੂ ਹੈ ਆਗਮਾ ਪਾਰਾਂ, ਇੱਥੇ ਮਨ ਬੁੱਧੀ ਦੀ ਗਮਤਾ ਨੇ ਅਪਾਰਾਂ ਤੇ ਪਾਰਾਵਾਰ ਨਹੀਂ ਪਾਇਆ ਜਾਂਦਾ, ਕਿਉਂਕਿ ਪਰਮੇਸ਼ਰ ਨੇ ਆਪਣੀ ਮੇਨ ਕਲਾ ਇਸ ਜਗ੍ਹਾ ਰੱਖੀ ਹੋਈ ਹੈ। ਇਸ ਵਾਸਤੇ ਕਹਿੰਦੇ ਉਹ ਦਸਮ ਦੁਆਰਾ ਜੋ ਆਗਮਾ ਪਾਰ ਪਰਮਾਤਮਾ ਦੇ ਰਹਿਣ ਦਾ ਸਥਾਨ ਹੈ।
ਪਰਮ ਪੁਰਖ ਕੀ ਘਾਟੀ,
ਪਰਮ ਪੁਰਖ ਪਰਮਾਤਮਾ ਦੇ ਰਹਿਣ ਦੀ ਘਾਟੀ ਘਾਟ ਰਸਤਾ ਹੈ, ਕਿਉਂਕਿ ਜਿਹੜਾ ਇਹ ਯੋਗਾ ਦਾ ਮਾਰਗ ਹੈ ਬੜਾ ਸੂਖਸ਼ਮ ਮਾਰਗ ਹੈ। ਖੰਡੇ ਤਾਲ ਗਲੀ ਅਤ ਪੀੜੀ ਭਾਈ ਗੁਰਦਾਸ ਸਾਹਿਬ ਨੇ ਦੱਸਿਆ ਤੇ ਗੁਰੂ ਦੁਆਰਾ ਜੁਗਤੀ ਵਿਚਾਰ ਲੈ ਕੇ ਅਭਿਆਸ ਕਰਦਾ ਉਹ ਇਸ ਘਾਟੀ ਤੇ ਪਹੁੰਚਦਾ ਔਰ ਇਸ ਰਸਤੇ ਤੇ ਚੱਲ ਕੇ ਦਸਮ ਦੁਆਰ ਵਿੱਚ ਆਗਮ ਪਾਰਾ ਜੋ ਪਰਮੇਸ਼ਰ ਗਮਤਾ ਤੋਂ ਰਹਿਤ ਜਿਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਉਸ ਦੀ ਪ੍ਰਾਪਤੀ ਕਰਦਾ ਹੈ।
ਉਪਰ ਹਾਟ ਹਾਟ ਪਰ ਪਾਲਾ,
84 ਲੱਖ ਜੂਨਾਂ ਵਿੱਚ ਜੋ ਮਨੁੱਖ ਜਨਮ ਹੈ ਇਹ ਸਾਰਿਆਂ ਦੇ ਉੱਪਰ ਹਾਟ ਪਰਮਾਤਮਾ ਦੇ ਰਹਿਣ ਦਾ ਹੱਟ ਹੈ, ਕਿਉਂ ਬਾਕੀ ਇੰਨੀਆਂ ਜੂਨਾਂ ਭੋਗ ਜੁਨੀਆਂ ਉਹਨਾਂ ਨੂੰ ਪਰਮੇਸ਼ਰ ਪ੍ਰਾਪਤੀ ਦੀ ਸੋਝੀ ਨਹੀਂ। ਉੱਪਰ ਹਾਟ ਹਾਟ ਪਰ ਆਲਾ, ਇਹ ਮਨੁੱਖ ਜਨਮ ਰੂਪੀ ਜੋ ਹੱਟ ਹੈ ਇਹਦੇ ਉੱਪਰ ਦਸਮ ਦੁਆਰ ਰੂਪੀ ਜੋ ਆਲਾ ਹੈ ਘਰ ਹੈ।
ਆਲੇ ਇਤਰ ਥਾਤੀ,
ਦਸਮ ਦੁਆਰ ਰੂਪੀ ਆਲੇ ਦੇ ਵਿੱਚ ਪਰਮਾਤਮਾ ਦੇ ਬ੍ਰਹਮਾਨੰਦ ਦੀ ਥਾਤੀ ਥੈਲੇ ਹੈ, ਜਿਸ ਵਿੱਚੋਂ ਇਸ ਅੰਮ੍ਰਿਤ ਰਸ ਨੂੰ ਇਸ ਨੇ ਪ੍ਰਾਪਤ ਕਰਨਾ ਹੈ।
ਜਾਗਤ ਰਹਿ ਸੋ ਕਬਹੋ ਨਾ ਸੋਵੈ,
ਜਿਹੜਾ ਗਿਆਨ ਜਾਗਰਤ ਨੂੰ ਪ੍ਰਾਪਤ ਕਰ ਲੈਂਦਾ ਉਹ ਵਿਦਿਆ ਦੀ ਨੀਂਦ ਵਿੱਚ ਕਦੇ ਸੌਂਦਾ ਨਹੀਂ, ਕਦੇ ਵੀ ਪਰਮਾਤਮਾ ਦਾ ਆਲਸ ਨਹੀਂ ਕਰਦਾ, ਹਮੇਸ਼ਾ ਸਾਵਧਾਨ ਰਹਿ ਕੇ ਪੰਜਾਂ ਵਕਾਰਾਂ ਕਾਬੂ ਕਰਕੇ ਹਮੇਸ਼ਾ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦਾ ਹੈ।
ਤੀਨ ਲੋਕ ਤੀਨ ਤ੍ਰਿਲੋਕ ਸਮਾਧ ਪਲੋਵੈ,
ਫਿਰ ਪੜ੍ਹ ਭਾਈ।
ਤੀਨ ਤ੍ਰਿਲੋਕ ਸਮਾਧ ਪਲੋਵੈ,
ਮੇਰੇ ਜਿਹੜੇ ਤਿੰਨ ਇੜਾ ਇੰਗਲਾ ਤੇ ਸੁਖ ਮਨਾ ਸਮਾਧੀ ਦੇ ਵਿੱਚ ਪਲੋਵੈ, ਮੈਂ ਇਹਨਾਂ ਨੂੰ ਖਤਮ ਕਰ ਲੈਂਦਾ ਹੈ। ਜਦੋਂ ਸਮਾਧੀ ਅਵਸਥਾ ਹੁੰਦੀ ਹੈ ਇੜਾ ਤੇ ਪਿੰਗਲਾ ਤੇ ਸੁਖਮਨਾ ਤਿੰਨਾਂ ਦਾ ਜਿਹੜਾ ਅਭਿਆਸ ਹੈ ਉਹ ਖਤਮ ਹੋ ਜਾਂਦਾ, ਬਿਰਤੀ ਜਿਹੜੀ ਹੈ ਉਹ ਸੂਖਮ ਹੋ ਕੇ ਦਸ ਦੁਆਰ ਵਿੱਚ ਜਾ ਕੇ ਯੋਗਾ ਆਨੰਦ ਦਾ ਰਸ ਹੈ ਜਿਹੜਾ ਉਸ ਨੂੰ ਪ੍ਰਾਪਤ ਕਰਦੀ ਹੈ।
ਬੀਜ ਮੰਤਰ ਲੈ ਹਿਰਦੈ ਰਹਿ,
ਬੀਜ ਮੰਤਰ ਜਿਹੜਾ ਉਮੰਗ ਸੌਂ ਇਸ ਮੰਤਰ ਨੂੰ ਸੁਰਤੀ ਦੇ ਨਾਲ ਜੋੜ ਕੇ ਜੋ ਹਿਰਦੇ ਮਨ ਦੀਆਂ ਸਾਰੀਆਂ ਵਾਸ਼ਨਾ ਨੂੰ ਖਤਮ ਕਰਕੇ ਫਿਰ ਆਪਣੇ ਅੰਤਰਾਤਮੇ ਇਸ ਬ੍ਰਹਮਾ ਆਨੰਦ ਦੇ ਸਵਾਦ ਨੂੰ ਗ੍ਰਹਿ ਗ੍ਰਹਿਣ ਕਰਦਾ ਹੈ।
ਬੀਜ ਮੰਤਰ ਲੈ ਹਿਰਦੈ ਰਹਿ,
ਇਹਦਾ ਬੀਜ ਮੰਤਰ ਸੁਣ ਗਿਆ ਇਹਦਾ ਅਭਿਆਸ ਕਰਕੇ ਆਪਣੇ ਹਿਰਦੇ ਵਿੱਚ ਸਾਰੀਆਂ ਵਾਸ਼ਨਾ ਨੂੰ ਖਤਮ ਕਰਕੇ ਪਰਮਾਤਮਾ ਦੇ ਵਿੱਚ ਇਸਤਤ ਹੋ ਕੇ ਰਹਿੰਦਾ ਹੈ।
ਮਨੁਆ ਉਲਟ ਸੁਨ ਮਹਿੰਗ ਹੈ,
ਜਿਹੜਾ ਮਨ ਅੱਗੇ ਬੜਾ ਚੰਚਲ ਰਹਿੰਦਾ ਸੀ ਇਹਦੇ ਜਿਹੜੇ ਸੰਕਲਪਾਂ ਵਿਕਲਪਾਂ ਦੇ ਖੰਭ ਸੀ ਉਹ ਝਾੜ ਦਿੱਤੇ, ਫਿਰ ਸੁਨ ਉਹ ਫੁਰ ਰੂਪੀ ਜਿਹੜਾ ਪਰਮਾਤਮਾ ਉਹਦਾ ਵਾਂਗ ਸਮੂਹ ਦੁਆਰਾ ਚਿੰਤਨ ਕਰਦਾ ਹੋਇਆ ਉਹਦੇ ਚ ਫੁਰ ਹੋ ਕੇ ਅਭੇਦ ਹੋ ਕੇ ਰਹਿੰਦਾ ਹੈ।
ਜਾਗਤ ਰਹਿ ਨਾ ਅਲੀਆ ਅੱਖ,
ਫਿਰ ਗਿਆਨ ਜਾਗਤ ਨੂੰ ਪਾ ਕੇ ਵਿਸ਼ਿਆਕਾਰ ਬਿਰਤੀ ਦਾ ਤਿਆਗ ਕਰਕੇ ਔਰ ਬ੍ਰਹਮਾਕਾਰ ਬਿਰਤੀ ਬਣਾ ਕੇ ਹਮੇਸ਼ਾ ਸੁਚੇਤ ਚੇਤਨ ਵਿੱਚ ਮਿਲ ਕੇ ਚੇਤਨ ਸਰੂਪ ਰਹਿੰਦਾ ਹੈ। ਕਦੇ ਵੀ ਅਲੀਆ ਝੂਠ ਜਿਹੜਾ ਝੂਠੀ ਗੱਲ ਜਿਹੜੀ ਪੱਖ ਹੈ ਨਹੀਂ ਬੋਲਦਾ, ਝੂਠ ਦੇ ਪ੍ਰਪੰਚ ਦਾ ਤਿਆਗ ਕਰ ਦਿੰਦਾ ਹੈ।
ਪੰਚੋ ਇੰਦਰੀ ਬਸ ਕਰ ਰੱਖ,
ਮੇਰੀਆਂ ਪੰਜੇ ਗਿਆਨ ਇੰਦਰੀਆਂ ਪੰਜੇ ਕਰਮ ਇੰਦਰੀਆਂ ਸਾਰੀ ਇੰਦਰੀਆਂ ਬਸ ਕਰ ਦਿੱਤੀਆਂ। ਸਤਵੰਤਾ ਸਾੜਾ ਇਹ ਪੰਜੇ ਕਰਮ ਇੰਦਰੀਆਂ ਪੰਜੇ ਗਿਆਨ ਇੰਦਰੀਆਂ ਮਨ ਬੁੱਧ ਚਿਤ ਹੰਕਾਰ ਕਿਉਂਕਿ ਚੌਦਾਂ ਹੀ ਇਹਨਾਂ ਦੇ ਅਧਿਆਤਮ ਆ, ਚੌਦਾਂ ਇਹਨਾਂ ਦੇ ਅਭਿਭੂਤ ਆ ਅਤੇ ਚੌਦਾਂ ਹੀ ਇਹਨਾਂ ਦੇ ਅਧਿਦੇਵ ਆ। ਇਹ ਬਤਾਲੀਆਂ ਦਾ ਭਾਵ ਹਮੇਸ਼ਾ ਸਫੁਰਨ ਹੁੰਦਾ ਰਹਿੰਦਾ, ਤੇਰਾ ਸਾਰੀਆਂ ਇੰਦਰੀਆਂ ਨੂੰ ਇੰਦਰੀਆਂ ਦੇ ਵਿਕਾਰਾਂ ਨੂੰ ਔਰ ਕਾਬੂ ਕਰਕੇ ਮਨ ਨੂੰ ਪਰਮਾਤਮਾ ਵਿੱਚ ਲਵਲੀਨ ਕਰਕੇ ਰੱਖਦਾ ਹੈ।
ਗੁਰ ਕੀ ਸਾਖੀ ਰੱਖ ਜੀਤ,
ਗੁਰੂ ਦੀ ਸਾਖੀ ਹੈ ਸਿੱਖਿਆ ਉਹਨੂੰ ਹਮੇਸ਼ਾ ਹੀ ਚੇਤੇ ਵਿੱਚ ਧਾਰਨ ਕਰਕੇ ਰੱਖਦਾ, ਕਿਉਂਕਿ ਜਦੋਂ ਸਿੱਖਿਆ ਤੋਂ ਟੁੱਟ ਜਾਂਦਾ ਫਿਰ ਇਹਦੇ ਵਿੱਚ ਐਬ ਆਉਂਦੇ ਆ, ਪਾਪ ਆਉਂਦੇ ਆ, ਭੈੜੀਆਂ ਬਿਰਤੀਆਂ, ਭੈੜੇ ਖਿਆਲ, ਭੈੜੇ ਸੰਕਲਪ, ਉਹ ਪਰਮਾਤਮਾ ਨੂੰ ਤੋੜ ਕੇ ਇਸ ਨੂੰ ਵਿਕਾਰਾਂ ਵੱਲ, ਨੀਚ ਕਰਮਾਂ ਵੱਲ ਪ੍ਰਵਿਰਤ ਕਰ ਦਿੰਦੇ ਆ। ਇਸ ਵਾਸਤੇ ਜਿਹੜੇ ਗੁਰਮੁਖ ਜਾ ਰਹੇ ਆ ਉਹ ਹਮੇਸ਼ਾ ਹੀ ਮਨ ਦੀ ਪਵਿੱਤਰਤਾ ਵਾਸਤੇ ਗੁਰੂ ਦੀ ਜਿਹੜੀ ਸਾਖੀ ਸਿੱਖਿਆ ਇਹਨੂੰ ਚਿੱਤ ਵਿੱਚ ਧਾਰਨ ਕਰਕੇ ਰੱਖਦੇ ਆ। ਰੋਜ਼ ਕਥਾ ਵਾਰਤਾ ਸੁਣਨ ਦਾ ਵੀ ਪ੍ਰਯੋਜਨ ਇਹ ਹੀ ਹੈ ਕਿ ਅਸੀਂ ਸਿੱਖਿਆ ਨਾਲ ਜੁੜੀਏ, ਕਿਉਂਕਿ ਮਨ ਦਾ ਸੁਭਾਵ ਹੈ ਅਵਿਸਲਾ ਪਨ ਧਾਰਨ ਕਰ ਲੈਂਦਾ, ਅਤੇ ਜਿਹੜੀ ਗੱਲ ਰੋਜ਼ ਸੁਣਦਾ ਉਹਦੇ 'ਤੇ ਅਸਰ ਵੀ ਹੋਣਾ ਸ਼ੁਰੂ ਹੋ ਜਾਂਦਾ। ਕਿ ਮਨ ਦੇ ਵਿੱਚ ਜੇ ਹਾਲੇ ਭੈੜੇ ਸੰਸਕਾਰਾਂ ਦਾ ਪ੍ਰਭਾਵ ਹੈ ਉੱਥੇ ਬੁਰੇ ਖਿਆਲ ਜਿਹੜੇ ਉਹ ਛੇਤੀ ਅਸਰ ਕਰਦੇ ਆ। ਜਦੋਂ ਰੋਜ਼ ਕੁਝ ਸਮਾਂ ਅਸੀਂ ਕਥਾ ਕੀਰਤਨ ਵਿੱਚ ਜਾਂ ਸਿਮਰਨ ਭਜਨ ਬਾਣੀ ਪੜ੍ਹਨ ਚਲਾਉਂਦੇ ਹਾਂ, ਸੇਵਾ ਵਿੱਚ ਲਾਉਂਦੇ ਹਾਂ ਜਾਂ ਧਾਰਮਿਕ ਗ੍ਰੰਥ ਪੜ੍ਹਨ ਵਿੱਚ ਲਾਉਂਦੇ ਹਾਂ, ਅਤੇ ਫਿਰ ਉਹ ਜਿਹੜੀਆਂ ਅਸੂਰੀ ਵਿਰਤੀਆਂ ਉਹ ਹੌਲੀ ਹੌਲੀ ਘਟਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਮਨ ਪਵਿੱਤਰ ਹੋ ਜਾਂਦਾ ਫਿਰ ਸਿਮਰਨ ਵਿੱਚ ਜੁੜਦਾ, ਫਿਰ ਇਕਾਗਰਤਾ ਵੀ ਪ੍ਰਾਪਤ ਹੁੰਦੀ ਹੈ ਅਤੇ ਸਮਾਧੀ ਦਾ ਵੀ ਆਨੰਦ, ਬਿਰਤੀ ਜਿਹੜੀ ਹੈ ਉਹ ਅੰਤਰਮੁੱਖ ਹੋ ਕੇ ਦਸਮ ਦੁਆਰ ਵੱਲ ਆਪਣੇ ਆਪ ਚੜ੍ਹਾਈ ਫੜਨੀ ਸ਼ੁਰੂ ਕਰ ਦਿੰਦੀ ਹੈ। ਜਦੋਂ ਮਨ ਦੇ ਵਿੱਚ ਪਾਪ, ਕੁਕਰਮ, ਭੈੜੇ ਖਿਆਲ, ਭੈੜੀ ਸੋਚ ਫਿਰ ਉਸ ਪਾਸੇ ਨੇ ਤੁਰ ਪਾਉਂਦਾ। ਇਸ ਵਾਸਤੇ ਜਿਹੜੇ ਪੰਜੇ ਵਿਸ਼ੇ ਆ ਇਹਨੂੰ ਜਕੜ ਮਾਰੀ ਬੈਠੇ ਆ, ਇਹਨੂੰ ਖਿੱਚ ਖਿੱਚ ਕੇ ਨੀਚੇ ਵੱਲ ਲਿਆਉਂਦੇ ਆ, ਉੱਪਰ ਵਿਅਕਤੀ ਨੂੰ ਉੱਪਰ ਉੱਠਣ ਨਹੀਂ ਦਿੰਦੇ ਹੈਗੇ। ਇਸ ਵਾਸਤੇ ਬੜਾ ਭਾਰੀ ਅਭਿਆਸ ਕਰਨਾ ਪੈਂਦਾ। ਹਠ ਯੋਗ ਦਾ ਮਾਰਗ ਵੀ ਹੈ, ਸਹਿਜ ਯੋਗ ਦਾ ਵੀ ਮਾਰਗ ਹੈ, ਉਹ ਜਿਹੜਾ ਕਿਸਨੂੰ ਸੌਖਾ ਲੱਗਦਾ ਉਹ ਉਸੇ ਨੂੰ ਕਰਕੇ ਮੰਜ਼ਿਲ 'ਤੇ ਪਹੁੰਚ ਸਕਦਾ ਹੈ। ਸੋ ਇਸ ਵਾਸਤੇ ਕਈਆਂ ਨੇ ਹਠ ਯੋਗ ਨੂੰ ਪ੍ਰਧਾਨਤਾ ਦਿੱਤੀ ਹੈ, ਕਈਆਂ ਨੇ ਸਹਿਜ ਯੋਗ ਜਾਂ ਰਾਜ ਯੋਗ ਜਾਂ ਗਿਆਨ ਯੋਗ ਜੁਦੇ ਜੁਦੇ ਦੇ ਨਾਮ ਹੈ ਇਹਨੂੰ ਪ੍ਰਧਾਨਤਾ ਦਿੱਤੀ ਹੈ। ਉਹ ਆਪੋ ਆਪਣੇ ਸਰੀਰ ਦੇ ਬਲ ਮੁਤਾਬਕ ਹੈ। ਜਿਹੜਾ ਹਠ ਯੋਗ ਹੈ ਇਹ ਕਠਿਨ ਹੈ, ਇਹਦੇ ਵਿੱਚ ਸੁਲਝੇ ਹੋਏ ਉਸਤਾਦ ਦੀ ਹਰ ਵੇਲੇ ਲੋੜ ਪੈਂਦੀ ਹੈ। ਜਿਹੜਾ ਸਹਿਜ ਯੋਗ ਹੈ ਇਹ ਮਾਰਗ ਉਹਦੇ ਨਾਲ ਕੁਝ ਸਰ ਲਿਆ, ਪਰ ਜਿਹੜਾ ਅੰਦਰ ਜਾਣ ਦਾ ਰਸਤਾ ਉਹ ਇੱਕੋ ਹੀ ਹੈ, ਉਹਦੇ ਚ ਕੋਈ ਫਰਕ ਨਹੀਂ ਹੈ। ਸਿਰਫ ਜੁਗਤੀ ਦਾ ਫਰਕ ਹੈ। ਇਸ ਵਾਸਤੇ ਕਹਿ ਰਹੇ ਹਨ,
ਗੁਰ ਕੀ ਸਾਖੀ ਰੱਖੇ ਚੀਤ।
ਜਿਹੜੀ ਸਾਖੀ ਹੈ ਉਹ ਚਿੱਤ ਵਿੱਚ ਸਿੱਖਿਆ ਨੂੰ ਧਾਰਨ ਕਰਕੇ ਰੱਖਦੇ ਹੈ। ਜਿਹੜਾ ਸਾਖੀ ਚੇਤਨ ਪਰਮੇਸ਼ਰ ਹੈ, ਗੁਰੂ ਦੀ ਸਿੱਖਿਆ ਲੈ ਕੇ ਤੇ ਸੰਸਾਰ ਦੇ ਵਿਕਾਰਾਂ ਦਾ ਤਿਆਗ ਕਰਕੇ ਆਪਣੇ ਚਿੱਤ ਨੂੰ ਸਾਖੀ ਚੇਤਨ ਪਰਮਾਤਮਾ ਵਿੱਚ ਜੋੜ ਕੇ ਰੱਖਦੇ ਹਨ।
ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ।
ਤੇ ਤਨ ਵੀ ਕ੍ਰਿਸ਼ਨ, ਜਿਹਦੇ ਵਿੱਚ ਕ੍ਰਿਸ਼ਤਾ ਹੀ ਨਹੀਂ, ਇੱਕ ਰਸ ਰਹਿਣ ਵਾਲਾ ਪਰਮੇਸ਼ਰ ਆ, ਉਹਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਦੇ ਹਨ। ਕਿਉਂਕਿ ਜੇ ਆਪਣਾ ਤਨ ਵੀ ਆਪਣਾ ਸਮਝਦੇ ਹਾਂ, ਫਿਰ ਤਨ ਨਾਲ ਅਸੀਂ ਬੁਰੇ ਕਰਮ ਤਾਂ ਹੀ ਕਰਾਂਗੇ। ਸਰੀਰ ਸਾਡਾ, ਮਨ ਨੂੰ ਆਪਣਾ ਸਮਝਦੇ ਹਾਂ ਅਤੇ ਫਿਰ ਮਨ ਦੇ ਮਗਰ ਤੁਰਾਂਗੇ ਅਤੇ ਰਸਨਾ ਦੇ ਉੱਤੇ ਕੰਟਰੋਲ ਨਹੀਂ। ਅਤੇ ਜਿਹਦੇ ਨੂੰ ਰਸਨਾ ਕਹਿੰਦੀ ਹੈ, ਬੋਲਦੀ ਹੈ, ਉਹਦੇ ਤੁਰ ਪੈਂਦਾ। ਪਰ ਉਹ ਜਿਹੜੇ ਗੁਰਮੁਖ ਪਿਆਰੇ ਆ, ਉਹ ਮਨ ਵੀ ਅਤੇ ਤਨ ਨੂੰ ਕਾਬੂ ਕਰਨ ਵਾਸਤੇ ਕ੍ਰਿਸ਼ਨ ਜੋ ਪਰਮੇਸ਼ਰ ਹੈ ਉਹਦੇ ਨਾਲ ਜੋੜ ਕੇ ਰੱਖਦੇ ਆ। ਉਹਦੇ ਨਾਲ ਜੁੜਨ ਦਾ ਢੰਗ ਹੈ ਸ਼ਬਦ ਦੀ ਕਮਾਈ ਕਰਨੀ, ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦੇ ਹੋਏ ਆਪਣਾ ਮਨ ਤਨ ਗੁਰੂ ਨੂੰ ਸੌਂਪ ਕੇ ਨਾਮ ਦਾ ਅਭਿਆਸ ਕਰਦੇ ਹਨ।
ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ।
ਪਰਮੇਸ਼ਰ ਦੀ ਪ੍ਰੀਤ ਪ੍ਰਾਪਤ ਕਰਨ ਲਈ ਆਪਣੇ ਮਨ ਨੂੰ, ਤਨ ਨੂੰ, ਧਨ ਨੂੰ ਪਰਮੇਸ਼ਰ ਨੂੰ ਅਰਪਣ ਕਰ ਦਿੰਦੇ ਆ। ਆਪਣਾ ਸਵਾਤ ਭਾਵ ਜਿਹੜਾ ਉਹਨੂੰ ਤਿਆਗ ਦਿੰਦੇ ਹਨ।
ਕਰ ਪੱਲਵ ਸਾਖਾ ਵਿਚਾਰੇ।
ਔਰ ਇਸ ਪ੍ਰਕਾਰ ਕਰ ਪੱਲਵ, ਪੱਲਵ ਜਿਹੜੇ ਪੱਤੇ ਹੈ, ਔਰ ਸੰਕਲਪਾਂ ਰੂਪੀ ਇਹਨਾਂ ਨੂੰ ਪਾਸੇ ਕਰਕੇ ਸਾਖਾ ਕਰਮ ਉਪਾਸ਼ਨਾ ਗਿਆਨ ਦਾ ਜਿਹੜਾ ਵਿਚਾਰ ਕਰਦੇ ਹੈ, ਨਿਸ਼ਕਾਮ ਕਰਮਾਂ ਦੁਆਰਾ ਜਿਹੜਾ ਮਲ ਦੋਸ਼ ਹੈ ਹਿਰਦੇ ਮੈਲਾ ਕੀਤਾ, ਜਿਵੇਂ ਮਨ ਪਾਪਾਂ ਤੋਂ ਮੈਲ ਹੁੰਦੀ ਹੈ, ਉਹਨੂੰ ਦੂਰ ਕਰਦੇ ਹੈ। ਬਖਸ਼ੇਵ ਜਿਹੜੀ ਚੰਚਲਤਾ, ਉਸ ਨੂੰ ਉਪਾਸ਼ਨਾ ਦੁਆਰਾ ਨਿਵਰਤ ਕਰਦੇ ਹੈ। ਔਰ ਜਿਹੜਾ ਬੁੱਧੀ ਦੇ ਉੱਤੇ ਮਾਇਆ ਦਾ ਪਰਦਾ, ਇਹਨੂੰ ਪਰਮੇਸ਼ਰੀ ਗਿਆਨ ਦੁਆਰਾ ਦੂਰ ਕਰਦੇ ਹੈ। ਇਸ ਪ੍ਰਕਾਰ ਉਹ ਸੰਕਲਪਾਂ ਵਿਕਲਪਾਂ ਦੇ ਜਿਹੜੇ ਪੱਤਰ ਆ, ਇਹਨਾਂ ਨੂੰ ਪਾਸੇ ਕਰਕੇ ਸੋ ਸਾਖਾ ਵਿਚਾਰੇ। ਅਤੇ ਜੋ ਇਹ ਤਿੰਨ ਪ੍ਰਕਾਰ ਦੀਆਂ ਸ਼ਾਖਾਂ ਹਨ, ਕਰਮ, ਉਪਾਸ਼ਨਾ, ਗਿਆਨ, ਇਹਦੇ ਦੁਆਰਾ ਹਿਰਦੇ ਦੀ ਸ਼ੁੱਧੀ ਰੂਪੀ ਜੋ ਵਿਚਾਰ ਹੈ ਉਸ ਨੂੰ ਪ੍ਰਾਪਤ ਕਰਕੇ ਚੇਤਨ ਸਰੂਪੀ ਬ੍ਰਹਮ ਨੂੰ ਦੇਖਣ ਦਾ ਵਿਚਾਰ ਪ੍ਰਾਪਤ ਕਰਨ ਦਾ ਵਿਚਾਰ ਪ੍ਰਾਪਤ ਕਰਦੇ ਹਨ।
ਆਪਣਾ ਜਨਮ ਨਾ ਜੂਏ ਹਾਰੇ।
ਜਿਹੜਾ ਆਪਣਾ ਜਨਮ ਹੈ, ਜਿਵੇਂ ਜੂਏ ਦੀ ਖੇਲ ਵਿੱਚ ਇਨਸਾਨ ਆਪਣਾ ਜਨਮ ਗਵਾ ਲੈਂਦਾ, ਮਾਇਆ ਤਬਾਹ ਕਰਨ ਲਈ ਕੰਗਾਲ ਹੋ ਗਿਆ, ਅਤੇ ਜਦੋਂ ਅਤਿਅੰਤ ਗਰੀਬੀ ਆ ਜਾਂਦੀ ਹੈ ਉਹਦਾ ਜਨਮ ਵਿਅਰਥ ਹੋ ਜਾਂਦਾ ਸੰਸਾਰੀ ਤੌਰ 'ਤੇ। ਇਸੇ ਤਰ੍ਹਾਂ ਜੁਆਰੀਏ ਦੀ ਖੇਲ ਵਾਂਗ ਵਿਸ਼ੇ ਵਪਾਰਾਂ ਵਿੱਚ ਲਾ ਕੇ ਆਮ ਸੰਸਾਰ ਜਨਮ ਉਹ ਆਪਣਾ ਜਨਮ ਗਵਾ ਰਿਹਾ। ਜਿਹੜੇ ਗੁਰਮੁਖ ਹੈ, ਜਿਹਨਾਂ ਨੂੰ ਸੋਝੀ ਪ੍ਰਾਪਤ ਹੋ ਗਈ, ਉਹ ਆਪਣੇ ਜਨਮ ਨੂੰ ਬੜਾ ਕੀਮਤੀ ਔਰ ਮਹਾਨ ਸਮਝਦੇ ਹੈ ਕਿ ਮਨੁੱਖ ਜਨਮ ਬੜਾ ਕੀਮਤੀ ਹੈ, ਸਵਾਸ ਬੜੇ ਕੀਮਤੀ ਹੈ, ਸਮੇਂ ਦੀ ਵੰਡ ਕਰ ਲੈਂਦੇ ਹੈ। ਇਤਨਾ ਸਮਾਂ ਮਹਾਰਾਜ ਦੇ ਚਰਨਾਂ ਵਿੱਚ ਬਤੀਤ ਕਰਨਾ, ਇੰਨਾ ਸਮਾਂ ਨਿਤਨਿਮ ਕਰਨਾ, ਕਥਾ ਕੀਰਤਨ ਸੁਣਨਾ, ਇਤਨਾ ਸਮਾਂ ਕੋਈ ਚੰਗੇ ਗ੍ਰੰਥ ਪੜ੍ਹਨੇ ਆ, ਇਤਨਾ ਸਮਾਂ ਕਿਰਤ ਕਰਨੀ ਹੈ, ਕੋਈ ਸਮਾਜ ਦੀ ਸੇਵਾ ਜਾਂ ਕੋਈ ਹੋਰ ਹੈਗੀਆਂ ਉਹ ਕਰਨੇ ਆ, ਸ਼ਾਮ ਦਾ ਨਿਤਨਿਮ ਹੈ, ਇਤਨਾ ਸਮਾਂ ਸੌਣ ਦਾ। ਅਤੇ ਜਦੋਂ ਉਹ ਸਾਰੀ ਵੰਡ ਕਰ ਲਈ ਜਾਏ, ਫਿਰ ਕੋਈ ਵਿਹਲਾ ਸਮਾਂ ਹੁੰਦਾ ਹੀ ਨਹੀਂ ਜਦੋਂ ਇਨਸਾਨ ਕੋਈ ਐਸਾ ਗਲਤ ਕੰਮ ਕਰ ਸਕੇ। ਹਰ ਵੇਲੇ ਉਹ ਇਸ ਰਜੀਮੇ ਵਿੱਚ ਰਹਿੰਦੇ ਹਨ। ਜਦੋਂ ਹੌਲੀ ਹੌਲੀ ਰੁਟੀਨ ਬਣ ਜਾਂਦੀ ਹੈ ਫਿਰ ਉਹ ਸੁੱਤੇ ਸਿੱਧੇ ਹੀ ਹੁੰਦਾ ਕਰਿਆ ਜਾਂਦਾ। ਪਹਿਲਾਂ ਥੋੜ੍ਹੀ ਕਠਿਨਾਈ ਮਹਿਸੂਸ ਹੁੰਦੀ ਹੈ ਫਿਰ ਉਸੇ ਤਰ੍ਹਾਂ ਦਾ ਅਭਿਆਸ ਜਿਹੜਾ ਉਹ ਬਣ ਜਾਂਦਾ। ਇਸ ਵਾਸਤੇ ਕਹਿੰਦੇ ਆਪਣੇ ਜਨਮ ਨੂੰ ਜੂਏ ਦੀ ਖੇਲ ਵਾਂਗੂ ਜੁਆਰੀਆਂ ਵਾਂਗੂ ਵਿਅਰਥ ਨਹੀਂ ਗਵਾਉਂਦੇ। ਆਪਣੇ ਜਨਮ ਨੂੰ ਸਫਲ ਕਰਨ ਵਾਸਤੇ ਸਾਵਧਾਨ ਹੋ ਕੇ ਤਤਪਰ ਹੋ ਕੇ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦੇ ਹਨ।
ਅਸੁਰ ਨਦੀ ਕਾ ਬੰਧੈ ਮੂਲਾ।
ਅਸੁਰ ਨਦੀ ਕਾ ਬੰਧੈ ਮੂਲੇ ਜਿਹੜੇ ਅਸੁਰ ਦੈਂਤਾਂ ਦੀ ਨਿਆਈ ਕਾਨਪੁਰੋ ਲੋਕ ਹੰਕਾਲ ਆ ਇਹਨਾਂ ਦਾ ਮੂਲ ਅਗਿਆਨ ਆ ਤੇ ਅਗਿਆਨ ਵੱਲੋਂ ਬੰਨ ਮਾਰ ਲੈਂਦੇ ਆ ਔਰ ਗਿਆਨ ਦੁਆਰਾ ਅਗਿਆਨ ਨੂੰ ਖਤਮ ਕਰਕੇ ਪੰਜਾਂ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਹਨ। ਕਿਉਂਕਿ ਜਿਹੜੀ ਦੈਂਤ ਵਿਰਤੀ ਹੈ ਇਹ ਉਲਟੀ ਨਦੀ ਚੱਲ ਰਹੀ ਹੈ, ਇਹ ਵਿਕਾਰਾਂ ਵਾਲੀ ਦਾ ਪ੍ਰਵਾਹ ਚੱਲ ਰਿਹਾ ਤੇ ਜਿਹੜਾ ਸੁਰ ਵਿਰਤੀ ਹੈ ਦੇਵ ਵਿਰਤੀ ਹੈ ਉਹ ਪਰਮਾਤਮਾ ਵੱਲ ਪ੍ਰਵਾਹ ਆ। ਇਸ ਵਾਸਤੇ ਜਿਹੜੀ ਕਾਮ ਕ੍ਰੋਧ ਦੀ ਨਦੀ ਹੈ ਇਹਦਾ ਮੂਲ ਜੋ ਅਗਿਆਨ ਹੈ ਇਹਦੇ ਵੱਲੋਂ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਬੰਨ ਮਾਰ ਲੈਣਾ ਕਰਦੇ ਹਨ।
ਪੱਛਮ ਫੇਰ ਚੜਾਵੈ ਸੂਰ
ਨਦੀ ਜੋ ਅਪਾਨ ਬਾਜੂ ਹੈ ਜੋ ਮੂਲਾ ਧਾਰ ਚੱਕਰ ਚ ਹੈ ਇਸ ਨੂੰ ਸਿਹਤ ਆਸਣ ਲਾ ਕੇ ਕਾਬੂ ਕਰਕੇ ਤੇ ਆਪਣੇ ਮੂਲ ਦੁਆਰੇ ਨੂੰ ਬੰਦ ਕਰਕੇ ਅਸੁਰ ਨਦੀ ਕਾ ਜਿੱਥੋਂ ਕਾਮ ਕ੍ਰੋਧ ਦੀ ਪੈਦਾਇਸ਼ ਹੁੰਦੀ ਹੈ ਇਹਨਾਂ ਨੂੰ ਆਪਣੇ ਜਲੰਧਰ ਬੰਦ ਤੇ ਉਡਿਆਨ ਬੰਦ ਜਿਹੜੇ ਯੋਗੀਆਂ ਨੇ ਮੰਨਿਆ ਲਾ ਕਰਕੇ ਵਿਕਾਰਾਂ ਵੱਲੋਂ ਮਨ ਨੂੰ ਰੋਕ ਲੈਂਦੇ ਹਨ।
ਪੱਛਮ ਫੇਰ ਚੜਾਵੈ ਸੂਰ
ਪੱਛਮ ਜੋ ਪਿੱਠ ਦੇ ਵਿੱਚ ਕੰਗਰੋੜ ਹੈ ਪ੍ਰੀਤਤ ਨਾਮ ਦੀ ਨਾੜੀ ਹੈ ਇਹ ਬੰਦ ਲਾ ਕੇ ਫਿਰ ਆਪਣੇ ਮਨ ਦੀਆਂ ਵਾਸ਼ਨਾ ਪ੍ਰਾਣ ਵਾਯੂ ਨੂੰ ਰੋਕ ਕਰਕੇ ਪ੍ਰਾਣ ਵਾਯੂ ਤੇ ਅਪਾਨ ਵਾਯੂ ਨੂੰ ਬੰਨ ਲਾ ਕੇ ਰੋਕ ਕੇ ਜੋ ਕੰਗਰੋੜ ਪ੍ਰੀਤਤ ਨਾਮ ਦੀ ਨਾੜੀ ਹੈ ਇਹਦੇ ਦੁਆਰਾ ਆਪਣੇ ਪ੍ਰਾਣਾਂ ਨੂੰ ਫਿਰ ਦਸ ਦੁਆਰ ਵਿੱਚ ਲੈ ਜਾਂਦੇ ਹਨ। ਪੱਛਮ ਫੇਰ ਚੜਾਵੈ ਸੂਰ ਫਿਰ ਸਾਧ ਸੁੰਦਰ ਦੀ ਹੈ ਜਿਹੜੀ ਪਿੱਠ ਦੇ ਵਿੱਚ ਕੰਗਰੋੜ ਪ੍ਰੀਤਤ ਨਾਮ ਦੀ ਨਾੜੀ ਹੈ ਪ੍ਰਾਣ ਵਾਯੂ ਨੂੰ ਦਸ ਦੁਆਰ ਵਿੱਚ ਲੈ ਜਾਂਦੇ ਹਨ।
ਅਜਰ ਚਰੈ ਸੋ ਨਿਜਰ ਚਰੈ
ਕਿਉਂਕਿ ਅਜਰ ਇਹ ਜਿਹੜੇ ਕਾਮ ਕਰੋ ਇਹਦੇ ਵੀ ਜਰਨੇ ਬੜੇ ਔਖੇ ਹੈ ਜਦੋਂ ਇਹਨਾਂ ਦਾ ਪ੍ਰਭਾਵ ਮਨ ਤੇ ਹੁੰਦਾ ਕਿ ਇਨਸਾਨ ਤੋਂ ਗਲਤੀਆਂ ਕਰਾਉਂਦੇ ਆ ਜਿਹੜਾ ਇਹਨਾਂ ਵਿਕਾਰਾਂ ਦੇ ਪ੍ਰਭਾਵ ਨੂੰ ਜਰ ਜਾਂਦਾ ਭਾਵ ਇਹਨਾਂ ਨੂੰ ਕਾਬੂ ਕਰ ਲੈਂਦਾ ਔਰ ਜੋ ਤਮੋਗੁਣ ਪਰਮੇਸ਼ਰ ਨੂੰ ਅਗਿਆਨ ਨੂੰ ਦੂਰ ਕਰ ਲੈਂਦਾ ਫਿਰ ਬੋਲ ਪਏ
ਅਜਰ ਚਰੈ ਸੋ ਨਿਜਰ ਚਰੈ
ਇਸਨੇ ਅਜਰ ਵਸਤੂ ਕਿਉਂਕਿ ਜਦੋਂ ਫੇਰੇ ਪੇ ਜਾਂਦਾ ਤੇ ਯੋਗੀ ਦੇ ਮੋਹਰੇ ਬਹੁਤ ਸਾਰੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਪੈਦਾ ਹੋਣੀਆਂ ਉਹ ਸ਼ਕਤੀਆਂ ਨੂੰ ਜਰਨਾ ਵੀ ਬੜਾ ਕਠਿਨ ਹੈ ਜਦੋਂ ਉਹਨਾਂ ਨੂੰ ਜਰ ਜਾਂਦਾ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਉਹਨਾਂ ਕਰਾਮਾਤਾਂ ਦੀ ਨਾਟਕੀ ਚੇਟਕੀ ਨਹੀਂ ਪੈਂਦਾ ਹੈ ਫਿਰ ਇਹਦੇ ਅੰਦਰ ਇੱਕ ਰਸ ਆਤਮਾ ਆਨੰਦ ਆ ਜਿਹੜਾ ਝਰਨਾ ਉਹ ਝਰਦਾ ਬ੍ਰਹਮਾ ਆਨੰਦ ਰੂਪੀ ਰਸ ਨੂੰ ਇਹ ਪਾਨ ਕਰਦਾ ਹੈ।
ਜਗਨਨਾਥ ਸਿਉ ਗੋਸਤ ਕਰੈ
ਜਿਹੜਾ ਜਗਦਾ ਨਾਥ ਜਗਨਨਾਥ ਪਰਮੇਸ਼ਰ ਹੈ ਕਿਉਂਕਿ ਇਹਦੇ ਮੋਹਰੇ ਪਹਿਲਾਂ ਪੰਜ ਵਿਕਾਰ ਰੁਕਾਵਟਾਂ ਪਾਉਂਦੇ ਨੇ ਪੰਜ ਇਹਨਾਂ ਦੇ ਸੂਖਸ਼ਮ ਵਿਸ਼ੇ ਆ ਸ਼ਬਦ ਸਪਰਸ਼ ਰੂਪ ਲਕਸ਼ਣ ਫਿਰ ਤਿੰਨ ਗੁਣ ਆ ਰਜੋ ਤਮੋ ਸਤੋ ਫਿਰ ਮਾਇਆ ਹੈ ਰਿਧੀਆਂ ਸਿੱਧੀਆਂ ਬਹੁਤ ਚੀਜ਼ਾਂ ਰੁਕਾਵਟ ਪਾਉਂਦੀਆਂ ਜਦੋਂ ਇਹਨਾਂ ਸਾਰਿਆਂ ਦੀ ਪਰਵਾਹ ਨਾ ਕਰਦਾ ਹੋਇਆ ਸ਼ਬਦ ਦੀ ਟੇਕ ਗੁਰੂ ਜੀ ਦੱਸੀ ਹੋਈ ਯੁਗਤੀ ਨਾਲ ਅਭਿਆਸ ਕਰਦਾ ਹੋਇਆ ਅੱਗੇ ਵੱਧਦਾ ਜਾਂਦਾ, ਫਿਰ ਦਸਵੇਂ ਦੁਆਰ ਦੇ ਵਿੱਚ ਪਰਮੇਸ਼ਰ ਦੇ ਨਾਲ ਮਿਲਾਪ ਕਰਕੇ ਉਹਦੇ ਨਾਲ ਆਪਣੀ ਗੋਸ਼ਟੀ ਗਿਆਨ ਚਰਚਾ ਕਰਦਾ ਹੈ।
ਜਗਨਨਾਥ ਸਿਉਂ ਗੋਸ਼ਟ ਕਰੇ,
ਜੋ ਜਗਤ ਦਾ ਨਾਥ ਮਾਲਕ ਹੈ ਉਹਦੇ ਨਾਲ ਗੋਸ਼ਟੀ ਗਿਆਨ ਚਰਚਾ ਕਰਦਾ ਅਤੇ ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਉਹਦੇ ਵਿੱਚ ਅਭੇਦਤਾ ਨੂੰ ਪ੍ਰਾਪਤ ਕਰਦਾ ਹੈ।
ਚੌਮੁਖ ਦੀਵਾ ਜੋਤ ਦੁਆਰ,
ਜਿਹੜਾ ਦਸਵੇਂ ਦੁਆਰ ਆ ਉਹ ਚੌਮੁਖੀਆ ਦੀਵਾ ਆ, ਉਹਦੇ ਚ ਕਰਨ ਬੁੱਧਤਾ ਮੈਤਰੀ ਤੇ ਉਪੇਖਿਆ ਰੂਪੀ ਵੱਟੀਆਂ ਪ੍ਰੇਮ ਰੂਪੀ ਤੇਰਿਆ ਗਿਆਨ ਦੀ ਤੇਲੀ ਨਾਲ ਇਹ ਪ੍ਰਕਾਸ਼ਿਤ ਹੁੰਦਾ ਹੈ। ਸੋ ਇਸ ਵਾਸਤੇ ਚੌਮੁਖੀਆ ਜਿਹੜਾ ਦੀਵਾ ਜੋਤ ਸਰੂਪੀ ਪਰਮਾਤਮਾ ਦਾ ਦੁਆਰਾ ਜੋ ਦਸਵੇਂ ਦੁਆਰ ਹੈ,
ਪਲੂ ਅਨੰਤ ਮੂਲ ਵਿਚਕਾਰ,
ਪਲੂ ਇਹ ਬਹੁਤ ਸਾਰੀਆਂ ਤਾਈ ਬਾਸ ਦੀਆਂ ਬੂਟੀਆਂ, ਉਹਨਾਂ ਦੇ ਵਿਚਕਾਰ ਮੂਲ ਸਰੂਪੀ ਜਿਹੜਾ ਪਰਮੇਸ਼ਰ ਹੈ ਉਹ ਬਰਾਜਮਾਨ ਹੈ।
ਸਰਬ ਕਲਾਲੇ ਆਪੇ ਰਹਿ,
ਪਰਮੇਸ਼ਰ ਆ ਸਾਰੀਆਂ ਕਲਾ ਸ਼ਕਤੀਆਂ ਨੂੰ ਲੈ ਕੇ ਆਪ ਹੀ ਦਸਵੇਂ ਦੁਆਰ ਵਿੱਚ ਅਥਵਾ ਹਰ ਜਗ੍ਹਾ ਵਿਆਪਕ ਸਰੂਪ ਹੋ ਰਿਹਾ ਹੈ।
ਮਨ ਮਾਨਕ ਰਤਨਾ ਮਹਿਗੂ ਹੈ,
ਅਤੇ ਜਿਹੜਾ ਮਨ ਰੂਪੀ ਮਾਨਕ ਮਨ ਨੂੰ ਮਾਨਕ ਦੀ ਮੋਤੀ ਦੀ ਨੀ ਸ਼ੁੱਧ ਕਰਕੇ ਔਰ ਰਤਨਾ ਜਿਹੜੇ ਪ੍ਰਾਣ ਆ ਇਹਨਾਂ ਪ੍ਰਾਣਾਂ ਨੂੰ ਦਸਵੇਂ ਦੁਆਰ ਰੂਪੀ ਗੁਹਾ ਗੁਫਾ ਦੇ ਵਿੱਚ ਲੀਨ ਕਰ ਲੈਂਦਾ ਹੈ, ਕਿਉਂਕਿ ਪ੍ਰਾਣਾਂ ਦੇ ਨਾਲ ਮਨ ਚੱਲਦਾ, ਜਦੋਂ ਪ੍ਰਾਣ ਕਾਬੂ ਕਰ ਲੈ ਮਨ ਕਾਬੂ ਹੋ ਗਿਆ ਫਿਰ ਉਸ ਪ੍ਰਕਾਰ ਰਤਨ ਦੀ ਨੇ ਜੋ ਪ੍ਰਕਾਸ਼ ਰੂਪੀ ਪਰਮੇਸ਼ਰ ਹੈ ਉਹਦੇ ਚ ਗੁਹਾ ਮੈਨੇ ਅਭੇਦ ਹੋ ਕੇ ਰਹਿੰਦਾ ਹੈ।
ਮਸਤਕ ਪਦਮ ਦੁਆਲੇ ਮਣੀ,
ਦੁਆਰ ਦੇ ਅੰਦਰ ਜਿਹੜੀ ਪਵਰ ਗੁਫਾ ਵਗੈਰਾ ਪਰਮਾਤਮਾ ਦੇ ਨਿਵਾਸ ਦਾ ਸਥਾਨ ਉੱਥੇ ਜਾ ਕੇ ਉਹਦੇ ਨਾਲ ਮਿਲਾਪ ਕਰਦਾ ਹੈ। ਮਸਤਕ ਪਦਮ ਦੁਆਲੇ ਮਣੀ, ਇਹ ਮਸਤਕ ਦੇ ਅੰਦਰ ਜੋ ਦਸਵੇਂ ਦੁਆਰ ਆ ਇਹਦੇ ਦੁਆਲੇ, ਕਿਉਂਕਿ ਸੰਸਾਰ ਦਾ ਕਵਰ ਆ ਹਜ਼ਾਰ ਪੰਖੜੀ ਵਾਲਾ ਤੇ ਬਹੁਤ ਸਾਰੀ ਜਿਵੇਂ ਮਣੀਆਂ ਚਮਕਦੀਆਂ ਇਸੇ ਪ੍ਰਕਾਰ ਤੇ ਸ਼ੁਭ ਗੁਣਾਂ ਰੂਪੀ ਮਣੀਆਂ ਜਿਹੜੀਆਂ ਉਹ ਪ੍ਰਕਾਸ਼ ਕਰ ਰਹੀਆਂ ਹਨ।
ਮਾਹੇ ਨਿਰੰਜਨ ਥਿਰ ਭਵਨ ਧਣੀ,
ਦੁਆਰ ਦੇ ਅੰਦਰ ਨਿਰੰਜਨ ਮਾਇਆ ਰੂਪੀ ਅੰਜਨ ਕਾਲ ਸੁਰਮੇ ਤੁਰੈ, ਜੋ ਪਰਮੇਸ਼ਰ ਆ ਤਿੰਨਾਂ ਭਵਨਾਂ ਦਾ ਧਣੀ ਜੋ ਮਾਲਕ ਹੈ ਉਹ ਬਰਾਜਮਾਨ ਹੋ ਰਿਹਾ ਹੈ।
ਪੰਚ ਸ਼ਬਦ ਨਿਰਮਾਇਲ ਬਾਜੇ,
ਪੰਜ ਸ੍ਰੇਸ਼ਟ ਸ਼ਬਦ ਆ ਬੁੱਧਵੰ ਬੁੱਧਵੰ ਵੇਦਾਂ ਦੇ ਵਾਕਾਂ ਰੂਪੀ ਉਹ ਸ਼ਬਦ ਜਿਹੜੇ ਆ ਮੈਲ ਤੋਂ ਰਹਿਤ ਸ਼ੁੱਧ ਬਾਜੇ ਪ੍ਰਗਟ ਹੋ ਰਹੇ ਆ। ਇਸ ਪ੍ਰਕਾਰ ਮਾਇਆ ਤੇ ਉਹ ਪਰਵਰਜਿਤ ਹੋ ਅਸੀਂ ਨਿਰੰਜਣੋ ਅਸੀਂ, ਇਸ ਪ੍ਰਕਾਰ ਅਥਵਾ ਪੰਜ ਸ਼ਬਦ ਜਿਹੜੇ ਆ ਤੇ ਇਸ ਤਰ੍ਹਾਂ ਬੀਣਾ ਦਾ ਢੋਲਕ ਮਰਦਾਂ ਜਿਹੜੇ ਆ ਇਹ ਬਹੁਤ ਪ੍ਰਕਾਰ ਦੀਆਂ ਪਵਿੱਤਰ ਜਿਹੜੀਆਂ ਧੁਨਾਂ ਰੂਪੀ ਬਾਜੇ ਵੱਜ ਰਹੇ ਆ ਤੇ ਯੋਗੀ ਉਹਨਾਂ ਨੂੰ ਸੁਣ ਕੇ ਸਮਾਧੀ ਵਿੱਚ ਲੀਨ ਹੋ ਕੇ ਨਿਜਾਨੰਦ ਨੂੰ ਪ੍ਰਾਪਤ ਕਰਦਾ ਹੈ।
ਧੁਲ ਕੇ ਚਵਰ ਸੰਖ ਘਨ ਗਾਜੇ,
ਪਰਮੇਸ਼ਰ ਦੇ ਉੱਪਰ ਚੌਰ ਚੁਲ ਰਹੇ ਆ, ਸੰਖ ਵੱਜ ਰਹੇ ਆ, ਘਨ ਬੱਦਲਾਂ ਦੀ ਗਰਜਣਾ ਹੋ ਰਹੀ ਹੈ ਅਤੇ ਅਨੇਕ ਪ੍ਰਕਾਰ ਦੀਆਂ ਪਰਮਾਤਮਾ ਦੇ ਜਸ ਰੂਪੀ ਬਾਣੀ ਦਾ ਆਲਾਪ ਕਰਨ ਰੂਪੀ ਧੁਨੀਆਂ ਹੁੰਦੀਆਂ ਹਨ।
ਦਲ ਮਲ ਤੋ ਗੁਰਮੁਖ ਗਿਆਨ,
ਜਿਹਨਾਂ ਗੁਰਮੁਖਾਂ ਨੇ ਦਸਵੇਂ ਦੁਆਰ ਦੇ ਮਾਰਗ ਦਾ ਗਿਆਨ ਗੁਰੂ ਦੁਆਰਾ ਜਾਣਿਆ, ਇਹ ਜਿਹੜੇ ਪੰਜ ਕਾਮ ਕ੍ਰੋਧ ਰੂਪੀ ਦੈਂਤ ਹੈ ਜਿਹਨਾਂ ਨੇ ਸਾਰੇ ਸੰਸਾਰ ਨੂੰ ਦਲਿਆ, ਗੁਰਮੁਖਾਂ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ ਦਲ ਮਲ ਦਿੱਤਾ, ਖਤਮ ਕਰਤਾ ਅਥਵਾ ਪ੍ਰਾਣਾਂ ਨੂੰ ਦਲ ਕੇ ਦਸ ਦੁਆਰ ਵਿੱਚੋਂ ਚਲੇ ਗਏ ਹਨ, ਪਰਮੇਸ਼ਰ ਵਿੱਚ ਲਿਵਲੀਨ ਹੋ ਗਏ ਹਨ।
ਦਲ ਮਲ ਦਿੱਤੋ ਗੁਰਮੁਖ ਗਿਆਨ
ਪਹਾੜਾਂ ਲੁੱਟੀ ਦਿਨ ਤਾਂ ਜਦੋਂ ਦਲ ਦਿੱਤਾ ਹਿਰਦਾ ਸ਼ੁੱਧ ਹੋ ਗਿਆ ਤੇ ਗੁਰਮੁਖਾਂ ਨੇ ਪਰਮਾਤਮਾ ਦੇ ਮਿਲਣ ਦਾ ਜੋ ਗਿਆਨ ਸੀ ਮਾਰਗ ਸੀ ਉਹਨੂੰ ਪ੍ਰਾਪਤ ਕਰ ਲੈਣਾ ਕੀਤਾ।
ਬੀਣੀ ਜੱਚ ਤੇਰਾ ਨਾਮ
ਭਗਤ ਬੀਣੀ ਜੀ ਕਹਿੰਦੇ ਹੇ ਪਰਮੇਸ਼ਰ ਅਸੀਂ ਆਪ ਜੀ ਦੇ ਚਰਨਾਂ ਚ ਆਪ ਦੇ ਨਾਮ ਦੀ ਜਾਚਨਾ ਕਰਦੇ ਹਾਂ, ਇਹ ਮੰਗ ਮੰਗਦੇ ਹਾਂ ਕਿ ਸਾਨੂੰ ਆਪਣਾ ਪਵਿੱਤਰ ਜਿਹੜਾ ਨਾਮ ਆ ਉਹ ਬਖਸ਼ ਦਿਓ। ਸਾਡੀ ਜਿਹੜੀ ਸੁਰਤੀ ਵਿਰਤੀ ਹੈ ਉਹ ਹਰ ਵੇਲੇ ਤੇਰੇ ਚਰਨਾਂ ਨਾਲ ਜੁੜੀ ਰਹੇ। ਜਿਹੜੀਆਂ ਸੰਸਾਰਕ ਬਾਸ਼ਨਾਵਾਂ ਆ ਇਹ ਇਨਸਾਨ ਦੇ ਮਨ ਨੂੰ ਚੰਚਲ ਕਰਕੇ ਪਾਪਾਂ ਵਿੱਚ ਵਿਕਾਰਾਂ ਵਿੱਚ ਪ੍ਰਵਿਰਤ ਕਰ ਦਿੰਦੀਆਂ ਤੇ ਇਨਸਾਨ ਜਿਵੇਂ ਮੱਖੀ ਗੁੜ ਦਾ ਸਵਾਦ ਲੈਣ ਲੱਗੀ ਵਿੱਚ ਫਸ ਜਾਂਦੀ ਹੈ, ਖੰਭ ਚਿੰਬੜ ਜਾਂਦੀ, ਵਿੱਚੇ ਮਰ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਸੰਸਾਰੀ ਜੀਵ ਹੈ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਆਪਣਾ ਜੀਵਨ ਬਰਬਾਦ ਕਰ ਰਹੇ ਹੈ। ਹਾਲਾਂਕਿ ਇਹਨਾਂ ਪੰਜਾਂ ਵਿਕਾਰਾਂ ਨੂੰ ਵਿਸ਼ਾ ਗਿਆ, ਵਿਸ਼ ਨਾਮ ਜ਼ਹਿਰ ਦਾ ਹੁੰਦਾ, ਪਰ ਸਾਰਾ ਸੰਸਾਰ ਜ਼ਹਿਰ ਪੱਕ ਕੇ ਖੁਸ਼ ਬਹੁਤ ਹੈ। ਭਾਵੇਂ ਜੀਵਨ ਬਰਬਾਦ ਹੋ ਰਿਹਾ ਪਰ ਸਾਰੇ ਸੰਸਾਰ ਦੀ ਜਿਹੜੀ ਭੱਜ ਦੌੜ ਇੱਧਰ ਹੀ ਹੈ। ਕੁੱਤੇ ਬਿੱਲੇ ਲੈ ਲਓ, ਪਸ਼ੂ ਪੰਛੀ ਲੈ ਲਓ, ਕੀੜੇ ਮਕੌੜੇ ਲੈ ਲਓ, ਬੰਦਿਆਂ ਬਹੁਤਿਆਂ ਦਾ ਲੈ ਲਓ, ਬਲਕਿ ਦੇਵਤਿਆਂ ਤੱਕ ਵੀ ਬਹੁਤ ਸਾਰੇ ਇਹਨਾਂ ਵਿਕਾਰਾਂ ਦੇ ਅਧੀਨ ਆ ਤੇ ਜਿਹਨਾਂ ਨੇ ਇਹਨਾਂ ਪੰਜਾਂ ਵਿਕਾਰਾਂ ਦੇ ਉੱਤੇ ਵਿਜੈ ਪ੍ਰਾਪਤ ਕੀਤੀ ਹੈ ਉਹ ਜਿਹੜੇ ਪੁਰਸ਼ ਹੈ। ਇਸ ਸ਼ਬਦ ਵਿੱਚ ਜਿਹੜੀ ਵਿਚਾਰਧਾਰਾ ਦੱਸੀ ਹੈ, ਜਿਹੜਾ ਮਾਰਗ ਦੱਸਿਆ, ਇਸ ਦਾ ਅਭਿਆਸ ਕਰਕੇ ਉਹ ਆਪਣੇ ਅੰਦਰ ਜੋ ਬ੍ਰਹਮਾਨੰਦ ਦਾ ਸੋਮਾ ਆਤਮਾ ਪਰਮਾਤਮਾ ਨਿਵਾਸ ਕਰ ਰਿਹਾ ਉਸ ਨੂੰ ਪ੍ਰਾਪਤ ਕਰ ਸਕਦੇ ਹਨ। ਜਿਹੜੇ ਇੰਦਰੀਆਂ ਔਰ ਇਹਨਾਂ ਦੇ ਬੇਸ਼ੇ ਭੋਗ ਇਹਨਾਂ ਦੇ ਗੁਲਾਮ ਹੋ ਕੇ ਚੱਲਦੇ ਆ ਉਹ ਆਪਣਾ ਜੀਵਨ ਜਿਹੜਾ ਬਰਬਾਦ ਕਰ ਲੈਂਦੇ ਆ। ਜਿਹਨੀ ਅੱਖਾਂ ਦਾ ਸੰਜਮ ਕੀਤਾ ਪਰਾਏ ਰੂਪ ਨਹੀਂ ਦੇਖਦੇ, ਮਨ ਵਿੱਚ ਚੰਚਲਤਾ ਪੈਦਾ ਨਹੀਂ ਕਰਦੇ, ਕੰਨਾਂ ਦਾ ਸੰਜਮ ਨਿੰਦਿਆ ਨਹੀਂ ਸੁਣਦੇ, ਰਸਨਾਂ ਦਾ ਸੰਜਮ ਝੂਠ ਨਹੀਂ ਬੋਲਦੇ ਨਿੰਦਾ ਨਹੀਂ ਕਰਦੇ, ਪੈਰਾਂ ਦਾ ਸੰਜਮ ਕੁਮਾਰਗ ਨਹੀਂ ਜਾਂਦੇ, ਹੱਥਾਂ ਦਾ ਸੰਜਮ ਚੋਰੀ ਨਹੀਂ ਕਰਦੇ, ਸਰੀਰ ਦਾ ਸੰਜਮ ਆ ਗੰਦਾ ਸਪਰਸ਼ ਨਹੀਂ ਕਰਦੇ, ਮਨ ਦਾ ਸੰਜਮ ਆ ਬੁਰੇ ਫੁਰਨਿਆਂ ਤੋਂ ਆਪਣੇ ਆਪ ਨੂੰ ਰਹਿਤ ਪਵਿੱਤਰ ਆ ਰਿਹਾ, ਬੁੱਧੀ ਦਾ ਸੰਜਮ ਆ ਉਲਟੀਆਂ ਗੱਲਾਂ ਗ੍ਰਹਿਣ ਨਹੀਂ ਕਰਦੇ। ਇਸੇ ਤਰ੍ਹਾਂ ਜਿਹੜੇ ਪੰਜ ਵਿਕਾਰ ਹੈ ਔਰ ਇਸੇ ਤਰ੍ਹਾਂ ਜੋ ਪੰਜ ਤਰ੍ਹਾਂ ਦੀਆਂ ਬਿਰਤੀਆਂ ਆ ਪ੍ਰਮਾਣ ਆ ਅਤੇ ਵਿਪਰਜੇ ਆ ਨਿੰਦਰਾ ਆ ਪ੍ਰਮਾਦ ਆ ਆਲਸ ਆ ਇਹਨਾਂ ਦੀ ਨਿਵਰਤੀ ਕਰਦੇ ਆ, ਇਸ ਅਭਿਆਸ ਵਿੱਚ ਲੱਗੇ ਰਹਿੰਦੇ ਆ, ਫਿਰ ਹੌਲੀ ਹੌਲੀ ਸ਼ੁਭ ਗੁਣਾਂ ਦਾ ਭੰਡਾਰ ਇਕੱਠਾ ਕਰਦੇ ਆ। ਫਿਰ ਇੱਕ ਸਟੇਜ ਆਉਂਦੀ ਹੈ ਜਦੋਂ ਫਿਰ ਮਨ ਜਿਹੜਾ ਇਹਨਾਂ ਵਿਕਾਰਾਂ ਦੇ ਬੋਝ ਤੋਂ ਹੌਲਾ ਹੋ ਜਾਂਦਾ। ਜਿਉਂ ਜਿਉਂ ਬਿਰਤੀ ਹੌਲੀ ਅਤੇ ਸੂਖਸ਼ਮ ਹੁੰਦੀ ਜਾਂਦੀ ਹੈ ਫਿਰ ਅਭਿਆਸ ਸ਼ਬਦ ਦੀ ਬਰਕਤ ਨਾਲ ਉਹ ਸੁਰਤੀ ਜਿਹੜੀ ਹੈ ਨੌ ਗੋਲਕਾਂ ਦਸਾਂ ਇੰਦਰੀਆਂ ਵੱਲੋਂ ਬਿਰਤੀ ਨੂੰ ਸਿਮਟ ਕੇ ਫਿਰ ਉਹ ਜਿਹੜੇ ਬੰਧ ਦੱਸੇ ਹੈ ਇਹਨਾਂ ਬੰਧਾਂ ਨੂੰ ਕਾਇਮ ਕਰਕੇ ਪ੍ਰਾਣ ਆਉਣ ਵਾਯੂ ਨੂੰ ਕਾਬੂ ਕਰਕੇ ਆਪਣੇ ਮਨ ਨੂੰ ਫਿਰ ਉਹ ਦਸ ਦੁਆਰ ਵਾਲੀ ਦਾ ਪ੍ਰਵਾਹ ਚਲਾਉਂਦੇ ਆ। ਜਦੋਂ ਫਿਰ ਬਿਰਤੀ ਦਸ ਦੁਆਰ ਵਿੱਚ ਚਲੇ ਜਾਂਦੀ ਹੈ ਕਦੋਂ ਜਦੋਂ ਸਾਰੇ ਫੁਰਨੇ ਖਤਮ ਹੋ ਜਾਂਦੇ ਆ, ਉਹ ਫੁਰਤਾ ਵਾਲਾ ਜੋ ਭਾਵ ਆ ਉਹ ਸਾਧ ਸੰਗਤ ਜੀ ਪ੍ਰਗਟ ਹੋ ਜਾਂਦਾ। ਫਿਰ ਜਗਨਨਾਥ ਸਿਉਂ ਗੋਸ਼ਟ ਕਰੈ, ਫਿਰ ਉਸ ਪਰਮਾਤਮਾ ਦਾ ਮਿਲਾਪ ਹੁੰਦਾ, ਉਹਦੇ ਨਾਲ ਉਹਨਾਂ ਦੀ ਗੋਸ਼ਟੀ ਗਿਆਨ ਚਰਚਾ ਵੀ ਹੁੰਦੀ ਹੈ। ਉੱਥੇ ਵੀ ਸੱਚਖੰਡ ਦਾ ਜਿਹੜਾ ਨਕਸ਼ਾ ਉਹ ਸਾਰਾ ਦੱਸਿਆ ਕਿ ਮਸਤਕ ਪਦਮ ਦੁਆਲਾ ਹੋਣੀ ਮਾਹੇ ਨਿਰੰਜਨ ਤਿਰ ਭਵਨ ਧਣੀ, ਪੰਜ ਸ਼ਬਦ ਨਿਰਮਾਇਲ ਵਜੈ। ਜਿਹੜੇ ਪੰਜ ਸ਼ਬਦ ਆ ਉਹ ਨਿਰਮਾਇਲ ਬਿਲਕੁਲ ਸ਼ੁੱਧ, ਉਹਨਾਂ ਦੀ ਆਵਾਜ਼ ਹੋ ਰਹੀ ਹੈ, ਸੁਧੋ ਅਸੀਂ ਬੁੱਧੋ ਅਸੀਂ ਮਾਇਆ ਮੋਹ ਨਿਰੰਜਨੋ ਅਸੀਂ ਮਾਇਆ ਮੋਹ ਪਰਵਰਜਿਤੋ ਅਸੀਂ। ਇਸ ਤਰ੍ਹਾਂ ਨਿਯੰਤਰਣਕਾਰਾਂ ਜਿਹੜੀਆਂ ਹੋ ਰਹੀਆਂ ਅਤੇ ਪਰਮਾਤਮਾ ਦੇ ਦਰਬਾਰ ਵਿੱਚ ਚੌਰ ਚੁਲ ਰਹੇ ਹੈ, ਸੰਖ ਵੱਜ ਰਹੇ ਹੈ, ਕੰਨ ਬੱਦਲਾਂ ਦੀ ਗਰਜਣਾ ਹੋ ਰਹੀ ਹੈ, ਭਾਵ ਅੰਮ੍ਰਿਤਮਈ ਬਾਣੀ ਦਾ ਕੀਰਤਨ ਹਰ ਜਸ ਹੋ ਰਿਹਾ, ਉਹ ਜਿਹੜੀ ਪਵਿੱਤਰ ਬਾਣੀ ਦੀ ਧੁਨਕਾਰ ਆ ਉਹਦੇ ਵਿੱਚ ਆਪਣੀ ਵਿਅਕਤੀ ਨੂੰ ਡਿਵਲੀਨ ਕਰਕੇ ਦਲਮਲ ਦਿਲ ਤੋਂ ਇਹ ਜਿਹੜੇ ਪੰਜੇ ਦੈਂਤ ਆ ਵਿਕਾਰਾਂ ਰੂਪੀ ਇਹਨਾਂ ਨੂੰ ਦਲਮਲ ਕੇ ਫਿਰ ਸਾਧ ਸੰਗਤ ਜੀ ਉਹ ਜਿਹੜੇ ਗੁਰਮੁਖ ਹਨ ਦਲਮਲ ਗੁਰਮੁਖ ਗਿਆਨ ਉਹ ਗੁਰਮੁਖ ਗਿਆਨ ਦੀ ਪ੍ਰਾਪਤੀ ਕਰ ਰਹੇ ਆ। ਕਿਉਂਕਿ ਗਿਆਨ ਦੇ ਵਿੱਚ ਰੁਕਾਵਟ ਤਾਂ ਇਹ ਪੰਜ ਵਿਕਾਰ ਹੀ ਹੈ। ਜਦੋਂ ਪੰਜਾਂ ਵਿਕਾਰਾਂ ਵੱਲੋਂ ਵਿਅਕਤੀ ਨੂੰ ਸੰਕੋਚ ਲਿਆ ਹਿਰਦਾ ਸ਼ੁੱਧ ਹੋ ਗਿਆ, ਸ਼ੁੱਧ ਹਿਰਦੇ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਅਤੇ ਹਿਰਦੇ ਦੀ ਸ਼ੁੱਧੀ ਦਾ ਕਾਰਨ ਨਾਮ ਦਾ ਅਭਿਆਸ ਹੈ। ਇਸ ਵਾਸਤੇ ਭਗਤ ਬੇਣੀ ਜੀ ਕਹਿੰਦੇ ਆ, ਬੇਣੀ ਜਾਚਾ ਤੇਰਾ। ਭਗਤ ਬੇਣੀ ਜੀ ਹਮੇਸ਼ਾ ਹੀ ਇਹ ਸਤਿਗੁਰੂ ਅਤੇ ਪਰਮਾਤਮਾ ਦੇ ਆਪ ਜੀ ਦੇ ਪਾਵਨ ਚਰਨਾਂ 'ਚ ਇਹੀ ਅਰਦਾਸ ਕਰਦੇ ਆ ਕਿ ਸਾਨੂੰ ਆਪਣੇ ਪਵਿੱਤਰ ਨਾਮ ਅਭਿਆਸ ਦੀ ਜਿਹੜੀ ਦਾਤ ਬਖਸ਼ ਦਿਓ। ਸਾਡੀ ਸੁਰਤੀ ਬੇਤੀ ਹਮੇਸ਼ਾ ਤੁਹਾਡੇ ਚਰਨਾਂ ਦੇ ਨਾਲ ਜੁੜੀ ਰਹੇ, ਐਸੀ ਬਖਸ਼ਿਸ਼ ਕਰ ਦਿਓ। ਇਹੀ ਮਨ ਦੇ ਵਿੱਚ ਸੰਕਲਪ ਆ ਅਤੇ ਬੇਤੀ ਨੂੰ ਸ਼ੁੱਧ ਕਰੋ, ਪਵਿੱਤਰ ਕਰੋ ਅਤੇ ਆਪਣੇ ਚਰਨਾਂ ਵਿੱਚ ਜੋੜੋ। ਇਹ ਭਗਤ ਬੇਣੀ ਜੀ ਦਾ ਜੋ ਸ਼ਬਦ ਹੈ ਇਹਦੀ ਵਿਆਖਿਆ ਕਾਫੀ ਮਹਿੰਗੀ ਵੀ ਹੈ ਅਤੇ ਸ਼ਬਦ ਵੀ ਵੱਡਾ ਹੈ। ਸੋ ਇਸ ਵਾਸਤੇ ਅਗਰ ਜਿਹੜਾ ਇਸ ਮਾਰਗ 'ਤੇ ਚੱਲਣਾ ਚਾਹੁੰਦਾ ਉਹਦੇ ਵਾਸਤੇ ਲਾਭਦਾਇਕ ਵੀ ਬਹੁਤ ਹੈ ਅਤੇ ਕਈ ਵਾਰੀ ਜਿਹੜੀ ਵਿਚਾਰਧਾਰਾ ਉਹ ਕਠਿਨ ਹੁੰਦੀ ਹੈ, ਦਿਮਾਗ ਵਿੱਚ ਪੈਂਦੀ ਨਹੀਂ, ਪਰ ਜੇ ਸਮਝ ਵਿੱਚ ਆ ਜਾਏ ਫਿਰ ਅਭਿਆਸ ਕੀਤਾ ਜਾਏ ਤਾਂ ਬਹੁਤ ਵੱਡਾ ਲਾਭ ਵੀ ਪਾਈ ਪ੍ਰਾਪਤ ਹੋ ਸਕਦਾ ਹੈ। ਸੋ ਇੰਨੀਆਂ ਬੇਨਤੀਆਂ ਸਤਿਗੁਰੂ ਗਰੀਬ ਨਿਵਾਜ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਅਤੇ ਰਾਮਕਲੀ ਰਾਗ ਜਿਹੜਾ 974 ਅੰਗ ਦੇ ਉੱਤੇ ਸੰਪੂਰਨ ਹੋਇਆ ਇਹ ਰਾਮਕਲੀ ਰਾਗ ਦਾ ਭਗਤ ਬਾਣੀ ਵਿੱਚੋਂ ਭਗਤ ਬੇਣੀ ਦੀ ਰਸਨਾ ਦੁਆਰਾ ਆਖਰੀ ਸ਼ਬਦ ਸੀ। ਅਗਲੀ ਵਿਆਖਿਆ 975 ਅੰਗ ਤੋਂ ਰਾਗ ਨਟ ਨਾਰਾਇਣ ਚੌਥੇ ਪਾਤਸ਼ਾਹ ਜੀ ਦੀ ਰਸਨਾ ਦੇ ਉਪਦੇਸ਼ ਆਰੰਭ ਹੋਣਗੇ। ਕਿੰਨੀਆਂ ਬੇਨਤੀਆਂ ਸਤਿਗੁਰੂ ਜੀ ਪ੍ਰਵਾਨ ਕਰਨ, ਬਾਣੀ ਦਾ ਵਿਚਾਰ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਨਿਵਾਸ ਕਰੇ। ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ, ਪ੍ਰਬੰਧਕਾਂ ਦਾ ਸੰਗਤਾਂ ਦਾ ਸਮੂਹ ਸੇਵਾਦਾਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।